SBS Radio.
ਆਸਟ੍ਰੇਲੀਆ ਨੇ ਆਪਣੀ ਕੋਵਿਡ-19 ਟੀਕਾਕਰਨ ਮੁਹਿੰਮ ਵਿੱਚ ਚੁੱਕਿਆ ਵੱਡਾ ਕਦਮ। ਕਾਮਿਆਂ ਦੀ ਸਿਖਲਾਈ ਹੋਈ ਸ਼ੁਰੂ। ਉੱਤਰੀ ਭਾਰਤ ਵਿੱਚ ਫਟਿਆ ਗਲੇਸ਼ੀਅਰ, ਘੱਟੋ ਘੱਟ 9 ਦੀ ਮੌਤ ਤੇ 125 ਤੋਂ ਜ਼ਿਆਦਾ ਲਾਪਤਾ। ਅਤੇ ਖੇਡ ਵਿੱਚ ਸਰੀਨਾ ਅਤੇ ਵੀਨੀਅਸ ਵਿਲੀਅਮਸ, ਨਾਓਮੀ ਓਸਾਕਾ ਅਤੇ ਡੋਮਿਨਿਕ ਥੀਮ ਆਸਟ੍ਰੇਲੀਅਨ ਓਪਨ ਦੇ ਪਹਿਲੇ ਦਿਨ ਦੇ ਜੇਤੂ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਗ੍ਰੀਨਸ ਪਾਰਟੀ ਨੇ ਫੈਡਰਲ ਸਰਕਾਰ ਨੂੰ ਆਸਟ੍ਰੇਲੀਆ ਵਿੱਚ ਇੱਕ ਸਰਕਾਰੀ ਟੀਕਾ ਨਿਰਮਾਤਾ ਸੰਸਥਾ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਦੱਖਣੀ ਅਫਰੀਕਾ ਵੱਲੋਂ ਆਪਣੀ ਟੀਕਾਕਰਨ ਮੁਹਿੰਮ ਮੁਅੱਤਲ ਕਰਨ ਤੋਂ ਬਾਅਦ ਆਈ। ਦੱਖਣੀ ਅਫਰੀਕਾ ਵਿੱਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦਰਸਾਇਆ ਗਿਆ ਹੈ ਕਿ ਕੋਰੋਨਾ ਵਾਇਰਸ ਰੋਧਕ ਟੀਕੇ ਨਾਲ ਹਲਕੇ ਤੋਂ ਦਰਮਿਆਨੀ ਲਾਗ ਦੇ ਵਿਰੁੱਧ ਸੁਰੱਖਿਆ ਨਹੀਂ ਮਿਲਦੀ। ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਟੀਕਾਕਰਨ ਮੁਹਿੰਮ ਯੋਜਨਾ ਅਨੁਸਾਰ ਅੱਗੇ ਵਧੇਗੀ।
There's currently no evidence to indicate a reduction in the effectiveness of either the AstraZeneca or Pfizer vaccines in preventing severe disease and death. Where there is new evidence being presented with regards to either the transmission or mild to moderate, that's important for everybody. But we put our faith in the TGA, and the TGA will operate as a free, fearless, independent agency.
ਫੈਡਰਲ ਸਰਕਾਰ ਨੇ ਕੋਵਿਡ-19 ਟੀਕਾਕਰਨ ਕਰਮਚਾਰੀਆਂ ਲਈ ਆਨਲਾਈਨ ਸਿਖਲਾਈ ਦੀ ਯੋਜਨਾ ਜਾਰੀ ਕੀਤੀ ਹੈ। ਇਸ ਯੋਜਨਾ ਵਿੱਚ ਖੁਰਾਕ ਦੀਆਂ ਸ਼ੀਸ਼ੀਆਂ, ਪ੍ਰਬੰਧਨ ਅਤੇ ਸੰਭਾਲ, ਸੁਰੱਖਿਆ ਅਤੇ ਨਿਗਰਾਨੀ ਅਤੇ ਟੀਕਾਕਰਨ ਦੇ ਬਾਅਦ ਦੀਆਂ ਅਣਸੁਖਾਵੀਆਂ ਘਟਨਾਵਾਂ ਦੀ ਇਤਲਾਹ ਦੇਣਾ ਸ਼ਾਮਿਲ ਹੈ। ਆਸਟ੍ਰੇਲੀਆਈ ਮੈਡੀਕਲ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾਕਟਰ ਕ੍ਰਿਸ ਮੋਏ ਨੇ ABC ਨੂੰ ਕਿਹਾ ਹੈ ਕਿ ਅਧਿਕਾਰੀਆਂ ਨੂੰ ਟੀਕੇ ਦੀ ਖੁਰਾਕ ਜ਼ਾਇਆ ਹੋਣ ਤੋਂ ਰੋਕਣੀ ਚਾਹੀਦੀ ਹੈ।
The Pfizer was actually designed with 5 doses in mind, but what they found is that if you were really careful with the types of syringes, you could actually get that 6th, if not 7th dose out. And that's the aim here, to get as much out as possible, because it is such a precious thing for us.
New South Wales Health ਦੱਖਣੀ ਅਮਰੀਕਾ ਤੋਂ ਪਰਤੇ ਇੱਕ ਯਾਤਰੀ ਦੇ ਕੋਵਿਡ-19 ਦੀ ਸਰੋਤ ਦੀ ਜਾਂਚ ਕਰ ਰਿਹਾ ਹੈ। ਵਿਦੇਸ਼ੀ ਯਾਤਰੀ ਨੇ ਸਿਡਨੀ ਦੇ ਸੋਫਿਟਲ ਵੈਂਟਵਰਥ ਹੋਟਲ ਵਿੱਚ ਇਕਾਂਤਵਾਸ ਕੀਤਾ ਅਤੇ ਉਸ ਤੋਂ ਬਾਅਦ ਕੋਵਿਡ-19 ਪਾਜ਼ਿਟਿਵ ਪਾਏ ਗਏ। ਨਤੀਜੇ ਵਜੋਂ ਹੋਟਲ ਇਕਾਂਤਵਾਸ ਉਪਾਵਾਂ ਦੀ ਸਮੀਖਿਆ ਲਈ ਨਵੀਆਂ ਮੰਗਾਂ ਆ ਰਹੀਆਂ ਹਨ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਉਨ੍ਹਾਂ ਸੁਝਾਵਾਂ ਨੂੰ ਖਾਰਜ ਕਰ ਦਿੱਤਾ ਕਿ ਸਾਰੇ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਇੱਕ ਨੀਤੀ ਪੇਸ਼ ਕਰਨੀ ਚਾਹੀਦੀ ਹੈ ਜਿਸ ਵਿੱਚ ਵਾਪਸ ਆਏ ਯਾਤਰੀਆਂ ਨੂੰ ਹੋਰ ਲੰਬੇ ਸਮੇਂ ਲਈ ਹੋਟਲ ਵਿੱਚ ਰਹਿਣਾ ਪਵੇ ਅਤੇ 16ਵੇਂ ਦਿਨ ਕੋਰੋਨਾ ਵਾਇਰਸ ਟੈਸਟ ਕਰਵਾਉਣਾ ਪਵੇ।
And the length of quarantine has been a topic that we've dealt with at on many occasions. And it wasn't that long ago that some were suggesting that we should be shortening the amount of quarantine time. Now, we took a decision that that wasn't the wise thing to do, and we maintained that buffer on 14 days. Now, you know, the medical evidence will guide the decisions that we make about the length of quarantine.
ਵਿਕਟੋਰੀਆ ਦੇ ਅਧਿਕਾਰੀ ਹੋਟਲ ਕੁਆਰੰਟੀਨ ਕਰਮਚਾਰੀਆਂ ਨੂੰ ਉਨ੍ਹਾਂ ਦੇ ਛੁੱਟੀ ਵਾਲੇ ਦਿਨ ਵੀ ਕੋਵਿਡ-19 ਟੈਸਟਿੰਗ ਲਾਜ਼ਮੀ ਬਣਾਉਣ ਬਾਰੇ ਵਿਚਾਰ ਕਰ ਰਹੇ ਹਨ। ਅੱਜ ਵਿਕਟੋਰੀਆ ਦੇ ਹੋਟਲ ਕੁਆਰੰਟੀਨ ਸਿਸਟਮ ਵਿੱਚ ਇੱਕ ਹੋਰ ਕਰਮਚਾਰੀ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸੂਬੇ ਦਾ ਦੂਜਾ ਕੋਰੋਨਾ ਵਾਇਰਸ ਪੋਜ਼ਿਟਿਵ ਮਾਮਲਾ ਬਣਿਆ। 50 ਸਾਲ ਤੋਂ ਵੱਧ ਉਮਰ ਵਾਲੀ ਇੱਕ ਔਰਤ ਨੇ ਮੈਲਬਰਨ ਏਅਰਪੋਰਟ ਤੇ ਹੌਲੀਡੇ ਇਨ ਹੋਟਲ ਵਿਖੇ ਕੰਮ ਕਰਨ ਤੋਂ ਬਾਅਦ ਪੋਜ਼ਿਟਿਵ ਟੈਸਟ ਦਾ ਨਤੀਜਾ ਦਿੱਤਾ। ਇਹਨਾਂ ਦਾ ਬੁੱਧਵਾਰ ਅਤੇ ਵੀਰਵਾਰ ਦੀਆਂ ਸ਼ਿਫਟਸ ਤੋਂ ਬਾਅਦ ਨੈਗੇਟਿਵ ਟੈਸਟ ਆਇਆ ਸੀ। ਫਿਰ ਇਹਨਾਂ ਨੂੰ 2 ਦਿਨਾਂ ਦੀਆਂ ਛੁੱਟੀਆਂ ਸਨ। ਐਮਰਜੈਂਸੀ ਸੇਵਾਵਾਂ ਦੀ ਮੰਤਰੀ ਲੀਸਾ ਨੇਵਿਲ ਦਾ ਕਹਿਣਾ ਹੈ ਕਿ ਇਸ ਮਰੀਜ਼ ਨੇ ਕੋਰੋਨਾ ਵਾਇਰਸ ਨਿਯੰਤਰਣ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ।
At this stage, when we've had a look through this person's engagement with people as they enter the hotel, as they exit the hotel, as they get moved to health hotels, it appears that there's no breach in that engagement in terms of how close they were, in terms of touching things, in terms of not using infection prevention and controls.
ਪੱਛਮੀ ਆਸਟ੍ਰੇਲੀਆ ਨੇ ਆਪਣੇ ਹੋਟਲ ਕੁਆਰੰਟਾਈਨ ਸਿਸਟਮ ਤੇ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਇੱਕ ਨਵਾਂ ਨਿਯਮ ਸ਼ਾਮਿਲ ਹੈ ਜੋ ਮੁਲਾਜ਼ਮਾਂ ਉੱਤੇ ਦੂਜੀ ਨੌਕਰੀ ਕਰਨ ਤੋਂ ਪਾਬੰਦੀ ਲਾਉਂਦਾ ਹੈ। ਨਵੇਂ ਕੰਟਰੈਕਟ ਦੇ ਤਹਿਤ ਸਾਰੇ ਕਰਮਚਾਰੀਆਂ ਨੂੰ ਆਪਣੇ ਦੂਜੇ ਰੋਜ਼ਗਾਰ ਨੂੰ ਖਤਮ ਕਰਨਾ ਪਵੇਗਾ ਜੇ ਉਹ ਇਸ ਪ੍ਰਣਾਲੀ ਦੇ ਅੰਦਰ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ। ਇਸ ਦੌਰਾਨ ਅੱਜ 4,75,000 ਮੁਲਾਜ਼ਮ ਅਤੇ ਵਿਦਿਆਰਥੀ ਸਕੂਲ ਵਾਪਸ ਆਏ। ਪ੍ਰੈਮੀਅਰ ਮਾਰਕ ਮੈਕਗਾਵਨ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਸਕੂਲਾਂ ਵਿੱਚ ਲਾਜ਼ਮੀ ਮਾਸਕ ਪਾਉਣਾ ਇੱਕ ਅਸਥਾਈ ਉਪਾਅ ਹੀ ਹੈ।
It'll be an event I expect all students will remember for the rest of their lives. But I just encourage everyone to do the right thing and follow the rules. We expect it will only be for a week, but obviously we'll get further advice on that as the week goes forward.
ਭਾਰਤ ਦੇ ਸੂਬੇ ਉੱਤਰਾਖੰਡ ਵਿੱਚ ਨੰਦਾ ਦੇਵੀ ਦੇ ਨਾਂ ਨਾਲ ਜਾਣੇ ਜਾਂਦੇ ਹਿਮਾਲਿਆ ਦੇ ਗਲੇਸ਼ੀਅਰ ਦੇ ਕੁਝ ਹਿੱਸੇ ਢਹਿ ਜਾਣ ਤੋਂ ਬਾਅਦ ਜਾਨ ਮਾਲ ਦਾ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਸ ਬਾਰੇ ਤਫਸੀਲੀ ਰਿਪੋਰਟ ਅੱਜ ਦੀ ਪੰਜਾਬੀ ਡਾਇਰੀ ਵਿੱਚ ਸੁਣੋ। ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਟਨੀ ਐਲਬਨੀਜ਼ੀ ਨੇ ਖੇਤਰੀ ਨੌਕਰੀ ਟਾਸਕ ਫੋਰਸ ਸ਼ੁਰੂ ਕੀਤੀ ਹੈ। ਉੱਤਰੀ ਕੁਈਨਜ਼ਲੈਂਡ ਵਿੱਚ ਪ੍ਰੀ ਇਲੈਕਸ਼ਨ ਮੁਹਿੰਮ ਦੇ ਦੌਰਾਨ ਸ਼੍ਰੀ ਐਲਬਨੀਜ਼ੀ ਸੂਬੇ ਵਿੱਚ ਸੰਘਰਸ਼ਸ਼ੀਲ ਸੈਰ ਸਪਾਟਾ ਸੰਚਾਲਕਾਂ ਤੱਕ ਪਹੁੰਚੇ। ਜੌਬ ਕੀਪਰ ਭੱਤੇ ਦੀ ਮਿਆਦ ਖਤਮ ਹੋਣ ਦੀ ਤਾਰੀਖ ਮਾਰਚ ਵਿੱਚ ਆ ਰਹੀ ਹੈ।
I have one message for Queenslanders. I'm on your side. I'm on your side when it comes to job creation. I'm on your side when it comes to ensuring that Australia is resilient, that we can stand on our own. We need to learn the lessons of the pandemic.
ਉਹਨਾਂ ਨੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦੀ ਸਰਕਾਰ ਤੋਂ ਸੈਰ ਸਪਾਟੇ ਵਰਗੇ ਖਾਸ ਉਦਯੋਗਾਂ ਲਈ ਜੌਬ ਕੀਪਰ ਨੂੰ ਵਧਾਉਣ ਦੀ ਮੰਗ ਕੀਤੀ ਹੈ। ਨਿਊ ਸਾਊਥ ਵੇਲਜ਼ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਉੱਤੇ ਇੱਕ ਕਿਸ਼ੋਰ ਮੂਲ ਨਿਵਾਸੀ ਲੜਕੇ ਤੇ ਕਥਿਤ ਤੌਰ ਤੇ ਨੌਕਰੀ ਦੇ ਦੌਰਾਨ ਹਮਲੇ ਦਾ ਦੋਸ਼ ਲਾਇਆ ਗਿਆ ਹੈ। ਇਹ ਘਟਨਾ ਕਥਿਤ ਤੌਰ ਤੇ ਸਤੰਬਰ 2019 ਨੂੰ ਕਸੀਨੋ ਵਿਖੇ ਵਾਪਰੀ ਸੀ। ਇਹ ਅਧਿਕਾਰੀ ਰਿਚਮੰਡ ਪੁਲਿਸ ਡਿਸਟ੍ਰਿਕਟ ਵਿੱਚ ਕੰਮ ਕਰਦਾ ਸੀ ਅਤੇ ਉਸ ਸਮੇਂ ਨੌਕਰੀ ਤੇ ਸੀ। ਉਹ 22 ਮਾਰਚ ਨੂੰ ਲਿਸਮੋਰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੋਸ਼ੀ ਹੁਣ ਸੂਬੇ ਦੀ ਪੁਲਿਸ ਫੋਰਸ ਦਾ ਹਿੱਸਾ ਨਹੀਂ ਹੈ। ਹੁਣ ਖਬਰ ਖੇਡ ਜਗਤ ਤੋਂ। ਕੋਵਿਡ-19 ਦੀਆਂ ਕਈ ਚੁਣੌਤੀਆਂ ਤੋਂ ਬਾਅਦ ਅੱਜ ਆਸਟ੍ਰੇਲੀਅਨ ਓਪਨ ਦਾ ਆਖਿਰਕਾਰ ਮੈਲਬਰਨ ਵਿੱਚ ਸ਼ੁਭ ਆਰੰਭ ਹੋ ਗਿਆ ਹੈ। ਜਾਪਾਨ ਦੀ ਤੀਜੀ ਦਰਜਾ ਪ੍ਰਾਪਤ ਖਿਡਾਰਨ ਨਿਓਮੀ ਓਸਾਕਾ ਨੇ ਅਨਸਤਾਸੀਆ ਪਾਵਲੂਚੈਨਕੋਵਾ ਨੂੰ 6-1, 6-2 ਨਾਲ ਹਰਾਉਣ ਤੋਂ ਬਾਅਦ ਦੂਜੇ ਗੇੜ ਵਿੱਚ ਦਾਖਲਾ ਕੀਤਾ। ਉਧਰ ਅਮਰੀਕੀ ਭੈਣਾਂ ਸਰੀਨਾ ਵਿਲੀਅਮਜ਼ ਅਤੇ ਵੀਨਸ ਵਿਲੀਅਮਜ਼ ਨੇ ਵੀ ਮੁਕਾਬਲੇ ਵਿੱਚ ਤਰੱਕੀ ਕੀਤੀ। ਇਸ ਤਰ੍ਹਾਂ ਸਵਿਟਜ਼ਰਲੈਂਡ ਦੇ ਸਟੈਨ ਵਾਰਿੰਕਾ ਅਤੇ ਕੈਨੇਡਾ ਦੇ ਮਿਲੋਸ ਰਾਓਨਿਚ ਵੀ ਚੰਗਾ ਪ੍ਰਦਰਸ਼ਨ ਕਰਕੇ ਮੁਕਾਬਲੇ ਦੇ ਅਗਲੇ ਗੇੜਾਂ ਵਿੱਚ ਕਦਮ ਰੱਖ ਚੁੱਕੇ ਨੇ। ਨੋਵਾਕ ਜੋਕੋਵਿਚ ਅਤੇ ਨਿਕ ਕਿਰਿਓਸ ਅੱਜ ਰਾਤ ਮੈਦਾਨ ਵਿੱਚ ਉਤਰੇ ਹੋਏ ਹਨ। ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 77 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 55 ਰੁਪਏ 85 ਪੈਸੇ ਤੇ ਪਾਕਿਸਤਾਨ ਦੇ 122 ਰੁਪਏ 75 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬੱਦਲਵਾਹੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਐਡਲੇਡ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ 30 ਡਿਗਰੀ। ਮੈਲਬਰਨ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਹੋਬਾਰਟ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ 17 ਡਿਗਰੀ। ਕੈਨਬਰਾ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 23 ਡਿਗਰੀ। ਸਿਡਨੀ ਵਿੱਚ ਵੀ ਆਲਮ ਐਸਾ ਹੀ ਦਿਸ ਰਿਹਾ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਬ੍ਰਿਸਬਨ ਵਿੱਚ ਬੱਦਲ ਛਾਏ ਰਹਿਣਗੇ ਪਰ ਨਿੱਘ ਹੋਵੇਗਾ, ਪਾਰਾ ਵੱਧ ਤੋਂ ਵੱਧ 29 ਡਿਗਰੀ। ਕੈਨਜ਼ ਵਿੱਚ ਬਰਸਾਤ ਉਪਰੰਤ ਤੂਫਾਨ ਦੇ ਆਸਾਰ, ਪਾਰਾ ਵੱਧ ਤੋਂ ਵੱਧ ਰਹੇਗਾ 32 ਡਿਗਰੀ। ਅਤੇ ਡਾਰਵਿਨ ਵਿੱਚ ਵੀ ਮੌਸਮ ਐਸਾ ਹੀ ਹੋਵੇਗਾ, ਪਾਰਾ ਵੱਧ ਤੋਂ ਵੱਧ ਹੋਵੇਗਾ 30 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ।
Want Want to hear more stories like this? Listen on Apple Podcasts, Google Podcasts, Spotify, or wherever you get your podcasts from.